ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ। ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਖੋ ਪ੍ਰਭੂ। ਨਾਨਕ ਦੇ ਕਰ ਹੱਥ, ਡੋਲਨ ਤੇਰਾ ਖੋ ਪ੍ਰਭੂ। ਨਾਨਕ ਦੇ ਕਰ ਹੱਥ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਠੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਐ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਟੋਡੀ ਮਹੱਲਾ ਪੰਜਵਾਂ, ਕਰ ਪੰਜਵਾਂ ਦੁਪਦੇ, ਇਕ ਓਂਕਾਰ ਸਤਿਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਪੰਚ ਦੁਖ ਅਰ ਹੈ ਰੋਗ, ਐ ਤਨ ਤੇ ਸਗਲ ਦੂਰ ਕੀਨ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਪੰਚ ਦੁਖ ਅਰ ਅਹ ਰੋਗ, ਐ ਤਨ ਤੇ ਸਗਲ ਦੂਰ ਕੀਨ। ਰਹਾਓ ਬੰਧਨ ਤੋਰ ਛੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰੇ ਹੀਰੇ ਦੀਨ। ਰੂਪ ਅਨਰੂਪ ਮੇਰੋ ਕਛ ਨ ਵਿਚਾਰਿਓ, ਪ੍ਰੇਮ ਗਇਓ ਮੋਇ ਹਰ ਰੰਗ ਭੀਨ। ਵੇਖਿਓ ਲਾਲਨ ਪਾਠ ਬੀਚ ਖੋਏ, ਅਨਦ ਚਿਤਾ ਹਰਖੈ ਪਤੀਨ। ਤਿਸ ਹੀ ਕੋ ਗ੍ਰਹਿ ਕੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਧੀਨ। ਵੇਖਿਓ ਲਾਲਨ ਪਾਠ ਬੀਚ ਖੋਏ, ਅਨਦ ਸਿਤਾ ਹਰਖੈ ਪਤੀਨ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਧੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ, ਸਤਨਾਮ, ਸਤਨਾਮ ਜੀ। ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਜਪੋ ਸਤਨਾਮ, ਸਤਨਾਮ, ਸਤਨਾਮ ਜੀ। ਸ੍ਰੀ ਵਾਹਿਗੁਰੂ, ਹੇ ਗੁਰੂ, ਵਾਹਿਗੁਰੂ ਜੀ। ਜਪੋ ਸਤਨਾਮ, ਸਤਨਾਮ, ਸਤਨਾਮ ਜੀ। ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਫਲ ਗੁਣ ਅਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਫਲ ਗੁਣ ਅਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ। ਇਛ ਪੁਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਈ, ਗੀਤ ਗੋਬਿੰਦ ਅਲਾਏ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੇ ਨ ਲਾਏ। ਹਲਤ ਪਲਤ ਸਵਾਰੀਅਨ, ਨੈਚਲ ਦਿੱਤੀਅਨ ਜਾਏ। ਸੰਸਾਰ ਸਾਗਰ ਤੇ ਰੱਖੀਅਨ, ਬਹੁੜਨ ਜਨਮੈ ਧਾਏ। ਜੇਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਜੇਵਾ ਏਕ ਅਨੇਕ ਗੁਣ, ਤੇਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀਏ, ਜਿਤਨੋ ਤਿਲ ਨ ਤਮਾਏ। ਜਿਨ ਜਿਨ ਨਾਮ ਧਿਆਇਆ, ਤਿਨਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਸਰਬ ਸੁਖਾ ਨਿਤ ਚਰਨ ਹਰ, ਭਾਉ ਜਲ ਬਿਖਮ ਤਰੇ। ਪ੍ਰੇਮ ਭਗਤ ਤਿਨ ਪਾਇਆ, ਬਿਖਿਆ ਨਾਹੀ ਜਰੇ। ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਭਰੇ। ਭਾਰ ਬ੍ਰਹਮ ਪ੍ਰਭ ਸੇਵ ਦੇ, ਮਨ ਅੰਦਰ ਏਕ ਧਰੇ। ਮਹਾ ਦਿਵਸ ਮੂਰਤ ਫਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਮਹਾ ਦਿਵਸ ਮੂਰਤ ਫਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਲਗੁਣ ਦੀ ਸੰਗਰਾਂਦ ਮੰਨ ਕੇ ਅੱਜ ਸਭ ਅਸੀਂ ਮਾਈ ਭਾਈ ਮਿਲ ਜੁਲ ਬੈਠੇ ਹਾਂ। ਫੱਗਣ ਦੀ ਸੰਗਰਾਂਦ ਹੈ, ਇਸਨੂੰ ਕਹਿੰਦੇ ਆ ਫਲਗੁਣ, ਕਿਉਂਕਿ ਸਾਡੇ ਗੁਣਾਂ ਨੂੰ ਫਲ ਲੱਗਣਾ ਇਸ ਦਫ਼ਾ। ਇਹ ਸੰਕ੍ਰਾਂਤੀ ਹੈ ਫੱਗਣ ਦੀ, ਸੂਰਜ ਦੀਆਂ ਚਾਲਾਂ ਹਨ, ਬਾਰਾਂ ਰਾਸਾਂ, ਬਾਰਾਂ ਚਾਲਾਂ, ਬਾਰਾਂ ਮਹੀਨੇ। ਔਰ ਸੰਗਰਾਂਦ ਦੇ ਨਾਲ ਅਸੀਂ ਬਾਰਾਂ ਮਹਾਂ ਨੂੰ ਜੋੜ ਦਿੱਤਾ ਹੈ। ਇਹ ਬਾਰਾਂ ਮਹਾਂ ਕਾਵਿ ਹੈ, ਬਾਰਾਂ ਮਹਾਂ ਕਾਵਿ, ਉਹ ਬਾਰਾਂ ਮਹਾਂ ਜਿਹਦੇ ਵਿੱਚ, ਉਹ ਕਾਵਿ ਜਿਹਦੇ ਵਿੱਚ ਬਾਰਾਂ ਮਹੀਨੇ ਹਨ। ਹਰ ਸਾਲ ਵਿੱਚ ਬਾਰਾਂ ਮਹੀਨੇ ਤਾਂ ਹਨ ਹੀ, ਲੇਕਿਨ ਸਾਡੇ ਜਿਹੜੇ ਮਹੀਨੇ ਹਨ, ਇਹ ਸੂਰਜ ਦੀ ਚਾਲ 'ਤੇ ਚੱਲਦੇ ਹਨ। ਇਸਲਾਮੀ ਜਿਹੜੀ ਚਾਲ ਹੈ, ਉਹ ਹਿਜਰੀ ਦੇ ਮੁਤਾਬਕ ਚੱਲਦੀ ਹੈ, ਉਹ ਚੰਦਰਮਾ ਦੀ ਚਾਲ 'ਤੇ ਚੱਲਦੀ ਹੈ। ਦਿਨ ਵੱਧਦੇ ਘੱਟਦੇ ਰਹਿੰਦੇ ਹਨ, ਸੋ ਉਹਨਾਂ ਦੇ ਸਾਲ ਵਿੱਚ ਕਈ ਦਫ਼ਾ ਬਾਰਾਂ ਮਹੀਨੇ ਨਹੀਂ ਹੁੰਦੇ। ਸੋ ਬਾਰਾਂ ਮਾਹ ਕਾਵਿ, ਉਹ ਕਾਵਿ ਰਚਨਾ ਹੈ ਉਸ ਵਰਾ, ਉਹ ਵਰਾ ਜਿਹਦੇ ਵਿੱਚ ਕਿ ਬਾਰਾਂ ਮਹੀਨੇ। ਬਾਰਾਂ ਮਾਹ ਕਾਵਿ ਦੋ ਦਫ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਇਆ ਹੈ, ਔਰ ਦੋ ਦਫ਼ਾ ਹੀ ਦਸਮ ਗ੍ਰੰਥ ਵਿੱਚ ਵੀ। ਇਹ ਦਰਸਾਉਂਦਾ ਹੈ ਕਿ ਇਹ ਕਾਵਿ ਰਚਨਾ ਪ੍ਰਾਚੀਨ ਕਾਲ ਤੋਂ ਪ੍ਰਚਲਿਤ ਹੈ। ਸ਼ੁਰੂ ਤੋਂ ਹੀ, ਸਦਾ ਕਾਲ ਤੋਂ ਹੀ, ਔਰ ਫਿਰ ਗੁਰੂ ਕਾਲ ਤੋਂ ਹੀ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ ਹੈ, ਅਤੇ ਜੋੜ ਕੇ ਪਰਮਾਂ ਨਾਲ, ਵਹਿਮਾਂ ਤੋਂ ਮੁਕਤੀ ਦਿਲਾਈ ਹੈ। ਬਾਣੀ ਰਚਣ ਦਾ ਮਕਸਦ ਹੀ ਇਹ ਹੈ ਕਿ ਪਰਮਾਂ ਤੋਂ ਮੁਕਤੀ ਹੋਵੇ, ਵਹਿਮਾਂ ਤੋਂ ਮੁਕਤੀ ਹੋਵੇ, ਅਸੀਂ ਸੱਚੇ ਰਸਤੇ 'ਤੇ ਚੱਲੀਏ। ਸਾਹਿਬਾਂ ਨੇ ਸਾਨੂੰ ਹਰ ਵਕਤ ਪ੍ਰਭੂ ਨੂੰ ਯਾਦ ਕਰਨ ਲਈ ਕਿਹਾ ਹੈ। ਵਿਸਵੇ ਚਸੀਆਂ ਘੜੀਆਂ ਪਹਿਰਾਂ, ਤਿੱਥੀ ਵਾਰੀ ਮਹਾ ਹੋਵਾ। ਅਸੀਂ ਅੱਖਾਂ ਚਮਕਦੇ ਹਾਂ ਇਸ ਵਕਤ ਤੋਂ ਲੈ ਕੇ ਆਖੀਰ ਤੱਕ, ਆਖਰੀ ਦਮ ਤੱਕ। ਪਹਿਰਾਂ ਫਿਰ ਮਾਹ ਬਣਦੇ ਹਨ, ਦਿਨ ਬਣਦੇ ਹਨ, ਹਫ਼ਤੇ ਬਣਦੇ ਹਨ, ਤਿੱਥਾਂ ਬਣਦੀਆਂ ਹਨ, ਸਾਲ ਬਣਦੇ ਹਨ, ਅਤੇ ਫਿਰ ਯੁਗੋ ਯੁਗ ਬਣਦੇ ਆ ਜਾ ਰਹੇ ਹਨ। ਇਹ ਸਮੇਂ ਦੀ ਚਾਲ ਹੈ, ਔਰ ਸਾਡਾ ਜੀਵਨ ਜਿਹੜਾ ਹੈ ਸਮੇਂ ਦੀ ਚਾਲ 'ਤੇ ਹੀ ਰਹਿੰਦਾ ਹੈ। ਸਾਡਾ ਜੀਵਨ ਸਮੇਂ ਹੈ। ਜਿਸ ਮਨੁੱਖ ਨੇ ਜੀਣਾ ਹੈ ਠੀਕ ਤਰੀਕੇ ਦੇ ਨਾਲ, ਉਸਨੂੰ ਇਹ ਚਾਲ ਸਮਝ ਨਹੀਂ ਪਏਗੀ। ਜਿਸਨੇ ਮਨੁੱਖੀ ਜੀਵਨ ਦੀ ਕੀਮਤ ਪਾ ਲਈ ਹੈ, ਉਹ ਫਿਰ ਵਕਤ ਦੀ ਕੀਮਤ ਪਾਏਗਾ। ਇਹ ਜਿਹੜੀ ਚਾਲ ਚੱਲ ਰਹੀ ਹੈ, ਉਸਦੇ ਨਾਲ ਚੱਲੇਗਾ। ਬਾਰਾਂ ਮਾਹ ਕਾਵਿ ਦੀ ਰਚਨਾ ਖੱਟ ਰਿਤੂ ਵਰਣਨ ਤੋਂ ਸ਼ੁਰੂ ਹੋਈ ਹੈ, ਦੱਸੀ ਜਾਂਦੀ ਹੈ। ਛੇ ਰਿਤੂਆਂ ਅਤੇ ਬਾਰਾਂ ਮਹੀਨੇ, छह ऋतुओं का वर्णन, खट ऋतु वर्णन पहले कवि कालिदास ने रची, उसके बाद हिंदी काव्य दे रचना की, फिर उर्दू विच, उसके बाद बारह माह के पहले रचनकार गंग भट्ट, जिहड़ा कि अकबर का दरबारी कवि सी, गंग भट्ट या गंगादास, उसकी पहली रचना है हिंदी विच बारह माह की। उसके बाद होर रचनावां आईयां, होर भाषावां आईयां, संतां महात्माओं ने लिखियां। और श्री गुरु ग्रंथ साहब जी महाराज विच सब तो पहली रचना श्री गुरु नानक देव जी महाराज की है राग तुखारी विच। और क्योंकि वो रचना थोड़ी मुश्किल है, इसलिए प्रमुख सिखा ने श्री गुरु अर्जन देव जी महाराज नूं यह अरदास की कि साढ़े सिख जड़े हैं वहमां भरमां विच ब्रह्मवाद विच उस रुचि विच बहंदे जा रहे हैं, जीवन खराब करी जा रहे हैं, तुसी एक आसान रचना रखो। सो ये रचना जड़ी बारह माह माझ माझ है, माझ राग विच, इसमत 1661 बिक्रमी विच रची गई, चेतर दा महीना। उतो पहली कथा श्री गुरु अर्जन देव जी महाराज ने की थी चेतर दे महीने की। सो साड़ा देसी साल चेत दे महीने तो शुरू होंदा है, फगुन ते जाके खत्म होंदा है। बारह माह काव्य दा आधार जिहड़ा है वह एक नायक ते एक नायिका है। नायक प्रदेश चला जाता है और नायिका 11 महीने विरह दे गीत गाती है और 12वें महीने उसनूं संयोग प्राप्त होता है। तो 11 महीने विरह दे 12वां संयोग दा, यह है नायक ते नायिका। यह है दुनियावी तरीका, लेकिन आध्यात्मिक तरीका जिहड़ा है जिहड़ा कि श्री गुरु नानक देव जी महाराज ने दिता, वो है जो नायक है प्रभु है, अकाल पुरख है, इसलिए इसे कहने महानायक है। तो जो नायिका है जीव स्त्री हाँ, ये सब आदमी औरत बच्चे जीव स्त्री हाँ, असी नायिकावां हाँ, असी अपने कर्मा करके अपने पति परमेश्वर प्रभु तो बिछड़े हुए हैं, असी बिछड़ के इत्थे बैठे हैं। सो साहब लिखते हैं किरत कर्म के विछड़े कर कृपा मेलो राम। ये मांझ महला पंजवां दी पहली पौड़ी है किरत कर्म के विछड़े, 14 पौड़ियां हैं इस विच। पहली पौड़ी जिहड़ी है वो है मंगल दे रूप विच, फिर 12 महीनियां दा वर्णन है, आखिरी जिहड़ा है जिन जिन नाम ते आया, ये 12 माह दा सार है। और एक मर्यादा है कि पहले महीने चेत जिहड़ा संदेश है उसके नाल पहला शब्द किरत क्रम के विच भी पढ़िया जाता है, और आखिरी महीना 12वां महीना जिहड़ा कि फगन का है उसके नाल जिहड़ा सार है जिन जिन नाम ते आया यह भी पढ़िया जाता है। सो एक मर्यादा है जिहड़ी कि गुरु काल तो चली आ रही है, इस आधार से असी कथावां करनी है। बाकी जिहड़े 11 महीने रह जाते हैं, 10 महीने रह जाते हैं, उसी विच उस महीने का शब्द है उसकी कथा की जाती है। सो आज जी संक्रांति है फगण के महीने की है, साहब लिखते हैं फलगुण अनंत उपार्जना हर सज्जन प्रगटे आए। साहब कहते हैं कि इस महीने साढ़े जे 11 महीने योग के महीने जे अच्छे अच्छे गुण अपनाए हैं, हर महीने तो एक गुण है, जे गुण अपनाए हैं उन्हों का हार बना के अपने प्रभु परमेश्वर वास्ते तैयार रख। फल गुण तेरे गुणा नु फल लगेगा, फल गुण अनंत उपार्जना हर सज्जन प्रगटे आए। फलगुण अनंत उपार्जना, उन्हां जीवात्मावां ते मन विच अनंत है जिन्हां ते अंतर आत्मा विच सज्जन प्रकट आया है, वो परमात्मा ने आके निवास कर देता है, उन्होंने मन में आनंद है, अनंत की है। अलग अलग परिभाषाएं हैं, लेकिन आनंद है, खेड़ा है या खुशी है, वो इस तरीके दे नाल अंतरात्मा नूं एक आनंद की पोशाक बना देना है, साढ़े चेहरे से खुशी आ जाती है, ये आनंद। और आनंद की प्राप्ति किसी दुनियावी सिक्ख्या तो नहीं होती, ये आनंद श्री गुरु की प्रभु की कृपा नाल, गुरु की कृपा नाल ही होता है। जिस वेले गुरु जग्यासु दे अखां विच ज्ञान अंजर पाता है, तद उस जग्यासु का माया का मोह, दुनियावी ममता, उस छुटकारा पै जाता है, उसनों महसूस हो जाता है कि यह जो दुनिया है ये सिर्फ विखावा है, ये विछोड़े का कारण है। विछोड़े का कारण की है? प्रभु तो विछोड़ा, प्रभु के नाम तो विछोड़ा। उसने महसूस होता है कि वह क्योंकि विछड़िया होया है, इस करके वो इस दशा विच है। और आनंद व्यवस्था वो है जिस विच के साढ़े सब दुख, साढ़े कलेश दूर हो जाते हैं, साढ़े भुखा दूर हो जाती हैं, अंतरात्मा विच ज्ञान का प्रकाश हो जाता है। और इस दी सोच ही सानू गुरु महाराज दे रहे हैं आनंद साहब की बाणी विच। गुरु इतिहास में कथा आती है, एक योगी जिसने कि योग अभ्यास करके रिद्धियां सिद्धियां दा प्राप्त कर लिया सन, पर उसने मन की शांति नहीं सी मिली, उसका मन कंट्रोल विच नहीं सी। श्री गुरु अमरदास जी महाराज को लाया और अर्जोई की थी कि महाराज मन की शांति दो। तो गुरु साहब ने कहा, योगी तेरे प्रलब्ध विच एक होर मनुखा जीवन है, उस जीवन की तुम मैं अनंत प्राप्ति करवावगा। सो वक्त नाल योगी की हो गई मृत्यु, तो उसने जन्म लिया श्री गुरु अमरदास जी महाराज के छोटे बेटे मोहरी जी के घर, एक पुत्र के रूप में नाम रखा गया आनंद। उसने सिक्ख्या देते हुए श्री गुरु अमरदास जी महाराज ने आनंद वाणी की रचना की थी और ज्ञान प्रदान किया। आनंद वाणी जी है सारा जीवन रूप है, एक एक पौड़ी सानू सिक्ख्या देती है किस तरह असी एक सही जीवन बिताना है, किस तरह साड़ी अखां, साड़े अख, साड़ी इंद्रियां सारियां होन, अख कान नक थोड़ी सिर त्वचा सब कुछ एक सही दिशा विच होए, ताकि एक अच्छे इंसान के रूप च रह सकिए, तद जन आनंद की प्राप्ति होएगी। फल गुण आनंद उपार्जना हर सज्जन प्रगटे आए। सज्जन किसे प्रगट होया है? साढ़े हिरदे घर विच। हिरदे जरा है एक शैया है, एक बिस्तर समझ लो, एक बेड है। सही वक्त आनते सही दिशा दे विच प्रभु आप उत्थे आके विश्राम करता है। प्रभु ने कितों आना है? साढ़े अंदरों ही आना है, प्रभु कितने बाहर नहीं है, प्रभु साढ़े अंदर ही है। श्री गुरु नानक देव जी महाराज ने मूल मंत्र दिता है ना, मूल मंत्र एक ओंकार सतनाम कर्ता पुरख निर्भव निर्वैर अकाल मूरत अजूनी सह भंग गुर प्रसाद। वो जो प्रभु है एक ओंकार है, वो हर जगह ते व्यापक है। ब्रह्मा विष्णु महेश एक ही है, हर जगह ते व्यापक है, कण कण विच व्यापक है, तुहाडे विच व्यापक है, मेरे विच व्यापक है। असी अलग अलग जूनां लैंदे हां, जन्म लैंदे हां असी पिछले कर्मां करके, इसी करके साहब लिखते किरत कर्म के बीच ले। सो एक सही दिशा विच ਸਾਡੀ ਅੰਤਰ ਆਤਮਾ ਦੀ ਜੇ ਸ਼ਈਆ ਤਿਆਰ ਹੋ ਜਾਂਦੀ ਹੈ ਤਦ ਉਹ ਉਪਾਰਜਨਾ ਉਤਪੰਨ ਹੁੰਦਾ ਹੈ, ਸਾਡੇ ਮਨ ਦੇ ਵਿੱਚ ਵਿਸ਼ਰਾਮ ਕਰਦਾ ਹੈ। ਔਰ ਸਹੀ ਵਕਤ ਕਦ ਹੈ? ਜਦ ਕਿ ਸਾਡੇ ਮਨ ਵਿੱਚ ਅਹੰਕਾਰ ਦੂਰ ਹੋ ਜਾਂਦਾ ਹੈ, ਜਿੱਥੇ ਹਾਂ ਹੈ ਉੱਥੇ ਹਰੀ ਦਾ ਵਾਸਤਾ ਨਹੀਂ ਹੋ ਸਕਦਾ। ਹਾਂ ਅਤੇ ਹਰੀ ਵਿੱਚ ਇੱਕ ਕਸ਼ਿਸ਼ ਚੱਲਦੀ ਰਹਿੰਦੀ ਹੈ, ਇੱਕ ਸੰਘਰਸ਼ ਹੈ। ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਲੇਕਿਨ ਹਰੀ ਨੂੰ ਫਰਕ ਪੈਂਦਾ ਹੈ। ਅਸੀਂ ਆਪਣੀ ਸ਼ਈਆ ਤਿਆਰ ਕਰਾਂਗੇ, ਵਿਕਾਰ ਦੂਰ ਕਰਾਂਗੇ, ਹਾਂ ਨੂੰ ਦੂਰ ਕਰਾਂਗੇ, ਤਦ ਹੀ ਹਰੀਆ ਦਾ ਨਿਵਾਸ ਹੋਏਗਾ ਉੱਥੇ। ਲੇਕਿਨ ਜਿੱਥੇ ਹਰੀ ਦਾ ਨਿਵਾਸ ਹੈ ਉੱਥੇ ਹਾਂ ਜ਼ਰੂਰ ਆ ਜਾਏਗਾ, ਫਿਰ ਹਰੀ ਚਲਾ ਜਾਏਗਾ। ਸੋ ਹਾਂ ਅਤੇ ਹਰੀ, ਅਗਰ ਅਸੀਂ ਸ਼ਈਆ ਨੂੰ ਅੰਤਰ ਆਤਮਾ ਨੂੰ ਸ਼ੁੱਧ ਕਰਨਾ ਹੈ ਤਾਂ ਹਾਂ ਨੂੰ ਦੂਰ ਕਰਨਾ ਪਏਗਾ ਅਤੇ ਹਰੀ ਦਾ ਨਿਵਾਸ ਹੋ ਜਾਏਗਾ। ਇਸ ਦਸ਼ਾ ਦਾ ਵਰਣਨ ਗੁਰੂ ਸਾਹਿਬ ਕਰ ਰਹੇ ਹਨ ਕਿ ਫਲ ਗੁਣ ਆਨੰਦ ਉਪਾਰਜਨਾ ਸੱਜਣ ਪ੍ਰਗਟੇ ਆਏ। 11 ਮਹੀਨੇ ਹਰ ਮਹੀਨੇ ਅਸੀਂ ਵਿਲਪਦੇ ਰਹੇ ਹਾਂ, ਤੜਪਦੇ ਰਹੇ ਹਾਂ, ਪ੍ਰਭੂ ਨੂੰ ਅਰਾਧਦੇ ਰਹੇ ਹਾਂ ਕਿ ਪ੍ਰਭੂ ਸਾਡੀ ਗਲਤੀਆਂ ਮਾਫ਼ ਕਰ, ਵਾਪਸ ਆ ਕੇ ਮਿਲ ਸਨ। ਹਰ ਮਹੀਨੇ ਤਾਂ ਇੱਕ ਗੁਣ ਹੈ, ਅਸੀਂ ਗੁਣ ਅਪਣਾਉਂਦੇ ਹਾਂ, ਗੁਣਾਂ ਦਾ ਹਾਰ ਬਣਾ ਕੇ ਪ੍ਰਭੂ ਵਾਸਤੇ ਤਿਆਰ ਕਰਦੇ ਹਾਂ ਔਰ ਸ਼ਈਆ ਤਿਆਰ ਕਰਦੇ ਹਾਂ ਜਿਸ ਪ੍ਰਭੂ ਆ ਕੇ ਨਿਵਾਸ ਕਰਦਾ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਹੁਣ ਪ੍ਰਭੂ ਦੇ ਮਿਲਾਪ ਦੇ ਵਿੱਚ ਸਿਰਫ ਸੰਤ ਹੀ ਹਨ ਜਿਹੜੇ ਸਹਾਈ ਹਨ। ਸੰਤ ਜਿਹਨਾਂ ਦਾ ਆਧਾਰ ਜੀਵਨ ਦਾ ਪ੍ਰਭੂ ਦਾ ਨਾਮ ਹੀ ਹੈ, ਉਹ ਨਿਰੰਤਰ ਨਾਮ ਦਾ ਸਿਮਰਨ ਕਰਦੇ ਹਨ, ਉਹਦਾ ਜੀਵਨ ਆਧਾਰ ਨਾਮ ਹੈ। ਸਾਨੂੰ ਸਿਖਾਉਂਦੇ ਹਾਂ ਤਾਂ ਅਸੀਂ ਮੂਲ ਤੋਂ ਨਹੀਂ ਵਿਛੜਨਾ, ਸਾਡਾ ਮੂਲ ਹੈ ਪ੍ਰਭੂ, ਪ੍ਰਭੂ ਪਰਮਾਤਮਾ ਸਾਡਾ ਮੂਲ ਹੈ। 12 ਮਾਹ ਦਾ ਤੱਥ ਹੀ ਹੈ ਕਿ ਸਾਨੂੰ ਮੂਲ ਨਾਲ ਮਿਲਾਉਣ। ਸੰਤ ਸਾਨੂੰ ਮੂਲ ਨਾਲ ਮਿਲਾਉਂਦੇ ਹਨ, ਸਾਨੂੰ ਸਿਖਾਉਂਦੇ ਹਨ। ਅਗਰ ਇੱਕ ਫੁੱਲ ਟਾਣੀ ਨਾਲ ਟੁੱਟ ਜਾਵੇ, ਉਸਦੀ ਖੂਬਸੂਰਤੀ, ਉਸਦੀ ਖੁਸ਼ਬੂ ਖਤਮ ਹੋ ਜਾਂਦੀ ਹੈ। ਲੇਕਿਨ ਅਗਰ ਟਾਣੀ ਨਾਲ ਲੱਗਾ ਰਹੇ, ਜਿਹਦੇ ਮਰਜ਼ੀ ਆਂਧੀ ਤੂਫਾਨ ਆਉਣ, ਝੱਖੜ ਆਉਣ, ਉਹ ਫਿਰ ਵਾਪਸ ਆਪਣੀ ਜਗ੍ਹਾ 'ਤੇ ਚਲਾ ਜਾਂਦਾ ਹੈ। ਖੂਬਸੂਰਤੀ ਕਾਇਮ ਰਹਿੰਦੀ ਹੈ ਔਰ ਸੁਗੰਧੀ ਕਾਇਮ ਰਹਿੰਦੀ ਹੈ। ਲੇਕਿਨ ਇੱਕ ਵਾਰ ਟੁੱਟ ਜਾਏ ਤਾਂ ਜਲਦੀ ਹੀ ਖੂਬਸੂਰਤੀ ਖਤਮ ਹੋ ਜਾਂਦੀ ਹੈ, ਸੁਗੰਧੀ ਕਾਇਮ ਖਤਮ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਨਦੀਆਂ ਹਨ, ਉਛਾਲੇ ਆਉਂਦੇ ਹਨ ਉਹਦੇ 'ਚ, ਔਰ ਫਿਰ ਕੁਛ ਪਾਣੀ ਬਾਹਰ ਗਿਰ ਜਾਂਦਾ ਹੈ, ਉਹ ਟੋਏ ਭਰ ਜਾਂਦੇ ਹੈ। ਉਹ ਪਾਣੀ ਸਟੈਗਨੈਂਟ ਹੈ, ਚੱਲ ਨਹੀਂ ਰਿਹਾ, ਦੁਰਗੰਧ ਸ਼ੁਰੂ ਹੋ ਜਾਂਦੀ ਹੈ, ਔਰ ਉਸ ਦੁਰਗੰਧ ਦਾ ਪਾਣੀ ਪਸ਼ੂ ਵੀ ਨਹੀਂ ਪੀਂਦੇ। ਟਾਹਣੀ ਜਿਹੜੀ ਹੈ ਟੁੱਟ ਜਾਵੇ ਪੇੜ ਨਾਲੋਂ, ਜਿੱਦਾਂ ਮਰਜ਼ੀ ਪਾਣੀ ਪਾਈ ਜਾਓ ਉਹਦੇ ਉੱਪਰ, ਕਦੀ ਵੀ ਹਰੀ ਨਹੀਂ ਹੋ ਸਕਦੀ। ਹਰੀ ਤਦ ਹੀ ਰਹੇਗੀ ਅਗਰ ਕਿ ਆਪਣੇ ਮੂਲ ਨਾਲ ਜੁੜੀ ਰਹੇਗੀ। ਇਸ ਤਰੀਕੇ ਦੇ ਨਾਲ ਪੇੜ ਨੂੰ ਅਸੀਂ ਕੱਟ ਦਈਏ, ਜੜ ਨਾਲ ਦੂਰ ਕਰ ਦਈਏ, ਤਾਂ ਫਿਰ ਪੇੜ ਵੀ ਖਤਮ ਹੋ ਜਾਏਗਾ। ਕਿਉਂਕਿ ਜਿਹੜਾ ਸਾਰ ਹੈ, ਜਿਹੜਾ ਰਸ ਹੈ, ਉਹ ਜੜ ਦੇ ਰਸਤੇ ਹੀ ਤਨੇ ਨੂੰ ਆਏਗਾ, ਤਨਾ ਟਾਣਿਆਂ ਨੂੰ ਦੇਗਾ, ਫੁੱਲ ਨੂੰ ਦੇਗਾ, ਪੱਤਿਆਂ ਨੂੰ ਦੇਗਾ। ਸੋ ਸੰਤ ਸਹਾਈ ਰਾਮ ਕੇ, ਸੰਤ ਉਹ ਜਨ ਹਨ ਜਿਹੜੇ ਜਿਹਨਾਂ ਦਾ ਆਧਾਰ ਨਾਮ ਹੈ। ਉਹ ਕਦੀ ਨਹੀਂ ਕਹਿੰਦੇ ਕਿ ਅਸੀਂ ਨਾਮ ਤੋਂ ਭਰ ਗਏ ਹਾਂ, ਮਤਲਬ ਨਾਮ ਵੀ ਹੈ ਕੀਰਤਨ, ਕਥਾ, ਵਿਚਾਰ, ਇਹ ਉਹਨਾਂ ਦਾ ਆਧਾਰ ਹੈ। ਗੁਰੂ ਸਾਹਿਬ ਜਗ੍ਹਾ ਜਗ੍ਹਾ 'ਤੇ ਉਦਾਹਰਣ ਦਿੰਦੇ ਹਨ ਕਿ ਕਦੇ ਮੱਛੀ ਨੇ ਕਿਹਾ ਹੈ ਕਿ ਮੈਨੂੰ ਪਾਣੀ ਤੋਂ ਦੂਰ ਕਰ ਦਿਓ, ਕਿ ਮੈਂ ਪਾਣੀ ਕੋਲੋਂ ਖਤਮ, ਮੈਂ ਤ੍ਰਿਪਤ ਹੋ ਗਈ ਹਾਂ ਪਾਣੀ ਕੋਲੋਂ, ਹੁਣ ਉੱਡਣਾ ਚਾਹੁੰਦੀ ਹੈ। ਬਿਲਕੁ�ਲ ਨਹੀਂ, ਪਾਣੀ ਤੋਂ ਉੱਡਦਿਆਂ ਹੀ ਮੱਛੀ ਤੜਪ ਤੜਪ ਕੇ ਮਰ ਜਾਏਗੀ। ਕਦੀ ਕਿਸੀ ਦੀਪਕ ਕੋਲੋਂ ਜਿਹੜੇ ਆਉਂਦੇ ਹਨ ਪਰਵਾਨੇ ਉਸਦੇ, ਕਦੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਰੋਸ਼ਨੀ ਤੋਂ ਤ੍ਰਿਪਤ ਹੋ ਗਏ ਹਾਂ, ਜਿਹੜਾ ਮਰਜ਼ੀ ਦੂਰ ਕਰੋ। ਜਦ ਤੱਕ ਉਹ ਕੁਰਬਾਨ ਨਾ ਹੋ ਜਾਣ, ਉਹ ਸ਼ਮਾ ਦੇ ਆਸ ਪਾਸ ਘੁੰਮਦੇ ਫਿਰਦੇ ਜਾਂਦੇ। ਇੱਕ ਭਵਰਾ ਕੰਬਲ ਦੀ ਸੁਗੰਧ ਲੈ ਰਿਹਾ। ਸੁਗੰਧ ਲੈਂਦੇ ਲੈਂਦੇ ਇਤਨਾ ਬਿਜ਼ੀ ਹੋ ਜਾਂਦਾ ਹੈ ਕਿ ਪੰਖੜੀਆਂ ਬੰਦ ਹੋ ਜਾਂਦੀਆਂ, ਔਰ ਸਵੇਰੇ ਜਦ ਪੰਖੜੀਆਂ ਖੁੱਲ੍ਹਦੀਆਂ ਹਨ ਤਾਂ ਭਵਰਾ ਮਰਿਆ ਹੋਇਆ ਪਾਇਆ ਜਾਂਦਾ ਹੈ। ਲੇਕਿਨ ਹੋਰ ਭਵਰੇ ਜਾਣ ਨੂੰ ਤਿਆਰ ਹਨ। ਹਿਰਨ, ਉਸਨੂੰ ਕੰਨਾਂ ਦਾ ਰਸ ਹੈ, ਇੱਕ ਤਰੀਕੇ ਦਾ ਨਾਦ ਵਜਾਇਆ ਜਾਏ ਅਤੇ ਸ਼ਿਕਾਈ ਨਾਦ ਵਜਾਉਂਦਾ ਹੈ ਤਾਂ ਹਿਰਨ ਦੌੜਦੇ ਦੌੜਦੇ ਆਉਂਦੇ। ਪੰਛੀਆਂ ਨੂੰ ਮਜ਼ਾ ਆਉਂਦਾ ਹੈ ਉਡਾਰੀਆਂ ਲੈਣ ਦਾ, ਮੋਰ ਨੂੰ ਮਜ਼ਾ ਆਉਂਦਾ ਕਾਲੇ ਬਦਲ ਦੇਖ ਕੇ, ਸਾਵਣ ਦਾ ਮੌਸਮ ਦੇਖ ਕੇ ਤਦ ਹੀ ਬਾਹਰ ਆਉਂਦੇ ਹਨ। ਇਹ ਚੀਜ਼ਾਂ ਹਨ। ਇਸੇ ਤਰੀਕੇ ਨਾਲ ਸੰਤ ਜਿਹੜੇ ਹਨ ਪ੍ਰਭੂ ਦਾ ਨਾਮ ਸਿਮਰਦ ਸਿਮਰਦ ਕਦੇ ਤ੍ਰਿਪਤ ਨਹੀਂ ਹੁੰਦੇ, ਉਹ ਸੰਤ ਜਨ ਸਹਾਈ ਹੁੰਦੇ ਹਨ ਮਨੁੱਖ ਦਾ ਪਰਮੇਸ਼ੁਰ ਨਾਲ ਮਿਲਾਪ ਕਰਨ ਦੇ। ਸੰਤ ਜਨ ਸਾਧ ਸੰਗਤ ਸਾਨੂੰ ਉਹ ਚੀਜ਼ ਸਿਖਾਉਂਦੀ ਹੈ ਜਿਸ ਤੋਂ ਕਿ ਪ੍ਰਭੂ ਪ੍ਰਭਾਵਿਤ ਹੁੰਦਾ ਹੈ, ਉਹ ਹੈ ਪ੍ਰਭੂ ਦਾ ਨਾਮ, ਪ੍ਰਭੂ ਦੀ ਸਿਫਤ ਸਲਾਹ। ਸਿਫਤ ਸਲਾਹ ਕਿੱਥੇ ਹੈ? ਉਹ ਮਹਿਫੂਜ਼ ਹੈ ਸਾਧ ਸੰਗਤ ਵਿੱਚ। ਜਿਹੜੇ ਸਾਧ ਸੰਗਤ ਵਿੱਚ ਲਗਾਤਾਰ ਆਉਂਦੇ ਹਨ, ਪ੍ਰਭੂ ਦਾ ਨਾਮ ਜਪਦੇ ਹਨ, ਉਹਨਾਂ ਵਾਸਤੇ ਸ਼ਈਆ ਤਿਆਰ ਹੈ। ਉਹਨਾਂ ਨੂੰ ਫੱਗਣ ਦੇ ਮਹੀਨੇ ਵਿੱਚ ਖੁਸ਼ੀ ਪ੍ਰਾਪਤ ਹੁੰਦੀ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੰਤ ਜਨਾਂ ਨੇ ਕਿਰਪਾ ਕਰਕੇ ਸਾਨੂੰ ਰਾਮ ਨਾਲ ਮਿਲਾ ਦਿੱਤਾ ਹੈ। ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾਹੀਂ ਜਾਏ। ਜਿਹੜੀ ਸਾਡੀ ਸੇਜ ਹੈ, ਹਿਰਦੇ ਰੂਪੀ ਸੇਜ ਸੁਹਾਵੀ ਹੋ ਗਈ ਹੈ। ਕਿਉਂ? ਕਿਉਂਕਿ ਉੱਥੇ ਸਾਡਾ ਪ੍ਰਭੂ ਪਰਮੇਸ਼ਵਰ ਆ ਗਿਆ ਹੈ, ਸਾਡਾ ਸੱਜਣ, ਸਾਡਾ ਸੱਚਾ ਪ੍ਰਭੂ ਆ ਕੇ ਨਿਵਾਸ ਕਰ ਰਿਹਾ। ਸਾਡਾ ਸੇਜ ਸੁਹਾਵੀ ਹੋ ਗਈ ਹੈ, ਖੁਸ਼ੀਆਂ ਭਰਪੂਰ ਹੋ ਗਈ ਹੈ। ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾ ਹੀ ਜਾਏ। ਸਾਨੂੰ ਸੁੱਖ ਹੀ ਸੁੱਖ ਪ੍ਰਾਪਤ ਹਨ, ਦੁਨੀਆਂ ਭਰ ਦੇ ਸੁੱਖ ਪ੍ਰਾਪਤ ਹਨ। ਇਤਨੇ ਸੁੱਖ, ਸਾਡਾ ਮਨ ਇਹਨਾਂ ਸੁੱਖਾਂ ਨਾਲ ਭਰ ਗਿਆ ਹੈ ਕਿ ਸਾਡੇ ਮਨ ਵਿੱਚ ਦੁੱਖਾਂ ਦੇ ਵਾਸਤੇ ਇੱਕ ਹਾਸ਼ਾ ਵੀ ਨਹੀਂ ਹੈ, ਦੁੱਖਾਂ ਦੇ ਵਾਸਤੇ ਕੋਨਾ ਵੀ ਨਹੀਂ ਰਹਿ ਗਿਆ। ਉਦੋਂ ਜਦ ਕਿ ਸੰਤਾਂ ਨੇ ਸਾਨੂੰ ਨਾਮ ਸਿਮਰਨ ਵੱਲ ਲਗਾਇਆ ਹੈ, ਤਦ ਜਾ ਕੇ ਸਾਨੂੰ ਸੁੱਖ ਪ੍ਰਾਪਤ ਹੋਏ ਹਨ। ਸੇਜ ਸੁਹਾਵੀ ਹੋਈ ਹੈ, ਪ੍ਰਭੂ ਸਾਡੇ ਵਿੱਚ ਨਿਵਾਸ ਕਰ ਰਿਹਾ ਹੈ, ਦੁੱਖਾਂ ਨਾ ਹੀ ਜਾਏ, ਦੁੱਖਾਂ ਵਾਸਤੇ ਕੋਈ ਜਗ੍ਹਾ ਨਹੀਂ ਹੈ। ਇੱਛ ਪੁਨੀ ਵੱਟ ਪਾਗਣੀ ਵਰ ਪਾਇਆ ਹਰ ਰਹਿ। ਵੱਟ ਪਾਗੀ ਇਸਤਰੀ, ਵੱਟ ਪਾਗੀ ਜੀਵ ਇਸਤਰੀ, ਉਹਦੀ ਇੱਛਾ ਪੂਰੀ ਹੋ ਗਈ ਹੈ। ਇੱਛ ਪੁਨੀ ਵੱਟ ਪਾਗਣੀ, ਵੱਟ ਪਾਗਣੀ ਇੱਛਾ ਪੂਰੀ ਹੋ ਗਈ ਹੈ। ਵਰ ਪਾਇਆ ਹਰ ਰਾਇ, ਉਹ ਹਰੀ ਰਾਏ, ਉਹ ਪ੍ਰਭੂ ਪਰਮੇਸ਼ਵਰ, ਪ੍ਰਭੂ ਪਰਮੇਸ਼ਵਰ ਉਸਨੂੰ ਮਿਲ ਗਿਆ ਹੈ, ਉਸਦੇ ਹਿਰਦੇ ਰੂਪ ਸ਼ਈਆ 'ਤੇ ਨਿਵਾਸ ਕਰ ਰਿਹਾ ਹੈ। ਵਿਲਸਈਆ ਮੰਗਲ ਗਾਵਈ ਗੀਤ ਗੋਬਿੰਦ ਅਲਾਏ, ਵਿਲਸਈਆ ਮੰਗਲ ਗਾਵਈ ਗੀਤ ਗੋਬਿੰਦ ਅਲਾਏ। ਉਹ ਜੀਵ ਇਸਤਰੀ ਫਿਰ ਆਪਣੇ ਸਹੇਲੀਆਂ ਦੇ ਨਾਲ ਸਤਸੰਗਤ ਵਿੱਚ ਬੈਠ ਕੇ ਗੋਬਿੰਦ ਦੀ ਸਿਫਤ ਸਲਾਹ ਕਰ ਰਹੀ ਹੈ, ਪ੍ਰਭੂ ਦੀ ਸਿਫਤ ਸਲਾਹ ਕਰ ਰਹੀ ਹੈ, ਜਿਹੜਾ ਕਿ ਨਿਵਾਸ ਹੋ ਗਿਆ ਉਸ ਦੇ ਘਰ ਵਿੱਚ। ਹਰ ਜਿਹਾ ਅਵਨ ਦਿਸਈ ਕੋਈ ਦੂਜਾ ਲਵੇ ਨਾ ਲਾਏ, ਉਹ ਮਹਿਸੂਸ ਕਰਦੀ ਹੈ ਉਸ ਪ੍ਰਭੂ ਵਰਗਾ ਹੋਰ ਕੋਈ ਨਹੀਂ ਹੈ ਜਿਸਨੇ ਖੁਸ਼ੀਆਂ ਪ੍ਰਾਪਤ ਕਰ ਦਿੱਤੀਆਂ, ਸਭ ਸੁੱਖ ਦਿੱਤੇ ਹਨ ਉਸਨੂੰ, ਉਹਦੇ ਵਰਗਾ ਹੋਰ ਕੋਈ ਹੈ ਨਹੀਂ। ਕੋ ਹੋਵੇ ਤਾਂ ਦੱਸੇ ਨਾ, ਹਰ ਜਿਹਾ ਅਵਨ ਦਿਸਈ ਉਸਨੂੰ ਹੋਰ ਦਿਸ ਨਜ਼ਰ ਨਹੀਂ ਆ ਰਿਹਾ, ਕੋਈ ਦੂਜਾ ਲਵੇ ਨਾ ਲਾਏ। ਹਲਤ ਬਲਤ ਸਵਾਰੀਆਂ ਨਹਿਚਲ ਦਿੱਤੀਆਂ ਨਾ ਜਾਏ, ਕਿਉਂਕਿ ਉਸ ਪ੍ਰਭੂ ਪਰਮੇਸ਼ਵਰ ਨੇ ਉਸਦਾ ਹਲਤ ਅਤੇ ਪਲਤ, ਇਹ ਦੁਨੀਆ ਅਤੇ ਅਗਲੀ ਦੁਨੀਆ ਦੋਨੋਂ ਸਵਾਰ ਦਿੱਤੀਆਂ ਹਨ। ਦੁਨੀਆਂ ਵਿੱਚ ਸੁੱਖ ਦਿੱਤਾ ਹੈ ਅਤੇ ਅਗਲੀ ਦੁਨੀਆ ਵਿੱਚ ਉਸ ਜਹਾਨ ਵਿੱਚ ਸੁੱਖ ਪ੍ਰਾਪਤ ਕਰਵਾਉਂਦਾ ਹੈ ਸਾਨੂੰ। ਹਲਤ ਪਲਤ ਸਵਾਰੀਆਂ ਨਹਿਚਲ ਦਿੱਤੀਆਂ ਨਾ ਜਾਏ, ਨਹਿਚਲ ਦਿੱਤੀਆਂ ਜਾਏ ਦਾ ਮਤਲਬ ਹੈ ਮੁਕਤੀ ਪ੍ਰਾਪਤ ਕਰ ਦਿੱਤੀ ਹੈ, ਫਿਰ ਆਵਾਗਮਨ ਦੇ ਚੱਕਰ 'ਚ ਨਹੀਂ ਪੈਂਦੇ, ਕਿਉਂਕਿ ਸਾਡਾ ਹਲਤ ਪਲ ਦੋਨੋਂ ਸਵਾਰਿਆ ਗਿਆ ਹੈ ਨਾ। ਕਿਉਂਕਿ ਜਿਹੜੇ ਸਾਡੇ ਸੰਚਿਤ ਕਰਮ ਹਨ ਸਭ ਨਿਊਟਰਲਾਈਜ਼ ਹੋ ਜਾਂਦੇ ਹਨ, ਸਾਡੇ ਪ੍ਰਲਬਧ ਵਿੱਚ ਕੋਈ ਦੁੱਖ ਨਹੀਂ ਰਹਿ ਜਾਂਦਾ, ਸੋ ਸਾਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਨੈਚੁਰਲ ਦਿੱਤੀਆਂ ਨੇ, ਉਹ ਨੈਚੁਰਲ ਥਾਂ ਜਿਹੜੀ ਹੈ ਉਹ ਕੀ ਹੈ, ਉਹ ਹੈ ਮੁਕਤੀ। ਸੰਸਾਰ ਸਾਗਰ 'ਤੇ ਰੱਖੀਆਂ ਬਹੁ ਨ ਜਨਮੇ ਥਾਏ, ਜਿਹੜਾ ਸੰਸਾਰ ਸਾਗਰ ਹੈ, ਜਿਹੜਾ ਭਵਜਲ ਜਿਹੜਾ ਹੈ, ਦੁੱਖਾਂ ਦਾ ਭਰਿਆ ਹੋਇਆ ਸਾਗਰ ਜਿਹੜਾ ਹੈ, ਉਸ ਤੋਂ ਬਚਾ ਲਿਆ ਹੈ ਸਾਨੂੰ, ਅਤੇ ਫਿਰ ਜਨਮ ਨ ਬਹੁ ਨ ਜਨਮੇ ਥਾਏ, ਫਿਰ ਬਹੁਤ ਫਿਰ ਤੋਂ ਜਨਮਾਂ 'ਚ ਨਹੀਂ ਪੈਂਦੇ, ਫਿਰ ਤੋਂ 84 ਲੱਖ ਦੇ ਜੂਨ 'ਚ ਨਹੀਂ ਪੈਂਦੇ। ਜੇਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ, ਸਾਹਿਬ ਕਹਿ ਰਹੇ ਹਨ ਕਿ ਪ੍ਰਭੂ ਮੇਰੀ ਜੇਵਾ ਇੱਕ ਹੈ, ਤੇਰੇ ਗੁਣ ਅਨੇਕ ਹਨ, ਇੱਕ ਜ਼ੁਬਾਨ ਨਾਲ ਮੈਂ ਤੇਰੇ ਗੁਣ ਨਹੀਂ ਗਾ ਸਕਦਾ। ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ, ਫਲਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ। ਸੋ ਸਾਹਿਬ ਕਹਿ ਰਹੇ ਹਨ ਕਿ ਫਲਗੁਣ ਦਾ ਇਸ ਫੱਗਣ ਦੇ ਮਹੀਨੇ ਵਿੱਚ ਉਸਦੀ ਸਲਾਹ ਨਾ ਕਰੋ ਜਿਹੜਾ ਕਿ ਪੂਰਾ ਹੈ ਜਾਂ ਪਰਿਪੂਰਨ ਹੈ, ਜਦੋਂ ਤਿਲ ਨਾ ਤਮਾਏ, ਤਿਲ ਜਿੰਨੀ ਵੀ ਤਮੰਨਾ ਨਹੀਂ ਹੈ, ਤਿਲ ਜਿੰਨੀ ਵੀ ਤਮਾ ਨਹੀਂ ਹੈ। ਸੂਰਜ ਰੋਸ਼ਨੀ ਦਿੰਦਾ ਹੈ ਦੁਨੀਆ ਭਰ ਨੂੰ, ਲੇਕਿਨ ਤਾਪ ਹੈ ਉਸ ਵਿੱਚ, ਗਰਮੀ ਦਿੰਦਾ ਹੈ, ਜਲਾਉਂਦਾ ਹੈ ਸਾਨੂੰ। ਇਸਦੇ ਵਿਪਰੀਤ ਚੰਦਰਮਾ ਸਾਨੂੰ ਸ਼ੀਤਲਤਾ ਦਿੰਦਾ ਹੈ, ਲੇਕਿਨ ਉਹਦੇ 'ਚ ਵੀ ਕਲੰਕ ਹੈ, ਕਿ ਪ੍ਰਭੂ ਨੀ ਕਲੰਕ ਹੈ, ਉਹ ਪੂਰਾ ਹੈ। ਫਲਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ, ਕਿ ਰੋਜ਼ਾਨਾ ਦਿਨ ਰਾਤ ਹਰ ਵਕਤ ਉਸਦੀ ਤਮੰਨਾ ਕਰੋ, ਉਸਦੀ ਸਲਾਹ ਨਾ ਕਰੋ ਜਿਸ ਨੂੰ ਤਿਲ ਨਾ ਤਮਾਏ। ਰਤੀ ਜੀ ਨੇ ਕੋਈ ਇੱਛਾ ਨਹੀਂ ਹੈ, ਪੂਰਾ ਹੈ। ਹੁਣ ਆਉਂਦੇ ਹਾਂ ਚੌਥੇ ਪੌੜੀ 'ਤੇ, ਜਿਹੜੀ ਕਿ ਆਖਰੀ ਪੌੜੀ ਹੈ, 12ਵਾਂ ਦਾ ਸਾਰ ਹੈ। ਜਿਨ ਜਿਨ ਨਾਮ ਦਿਹਾਇਆ ਤਿਨ ਕੇ ਕਾਜ ਸਰੀ, ਸਾਹਿਬ ਕਹਿ ਰਹੇ ਕਿ ਜਿਸ ਜਿਸ ਨੇ ਪ੍ਰਭੂ ਦਾ ਨਾਮ ਧਿਆਇਆ ਹੈ ਉਸਦੇ ਕਾਰਜ ਸਰ ਗਏ। ਜਿਸ ਜਿਸ ਨੇ ਪ੍ਰਭੂ ਦਾ ਨਾਮ ਧਿਆਇਆ ਸਾਰੀ ਇਹ ਹੈ ਨਿਰੰਤਰ ਸਿਮਰਨ। ਸੰਤ ਸਿਖਾਉਂਦੇ ਹਨ ਨਿਰੰਤਰ ਸਿਮਰਨ ਕਰੋ। ਅਨੰਤ ਕੀ ਸਿਖਾਉਂਦਾ ਹੈ, ਅਨੰਤ ਸਾਹਿਬ ਦੀ ਬਾਣੀ ਕੀ ਸਿਖਾਉਂਦੀ ਹੈ, ਨਿਰੰਤਰ ਸਿਮਰਨ ਕਰੋ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਜਿਸ ਜਿਸ ਨੇ ਨਾਮ ਧਿਆਇਆ ਹੈ ਉਸਦੇ ਹੀ ਕਾਰਜ ਸਰ ਗਏ ਹਨ। ਜਿਸ ਨੇ ਆਪਣਾ ਕਾਜ ਸਮਝ ਲਿਆ ਹੈ, ਸਾਡਾ ਕਾਜ ਕੀ ਹੈ ਇਸ ਦੁਨੀਆਂ ਵਿੱਚ ਆ ਕੇ, ਸਾਡਾ ਕਾਜ ਕੀ ਹੈ, ਜਿਸਨੇ ਇਹ ਸਮਝ ਲਿਆ ਹੈ, ਉਹ ਫਿਰ ਸਭ ਕੁਛ ਸਰ ਜਾਂਦਾ ਹੈ ਉਸਦਾ। 84 ਲੱਖ ਜੂਨ ਵਿੱਚੋਂ ਮਨੁੱਖਾ ਜੀਵਨ ਨੂੰ ਪ੍ਰਧਾਨਤਾ ਦਿੱਤੀ ਗਈ, ਇਹ ਹੈ 84 ਲੱਖ ਜੂਨ ਦਾ ਸਰਦਾਰ। ਪਰ ਸਰਦਾਰ ਤਦ ਹੀ ਹੈ ਅਗਰ ਉਹ ਸਰਦਾਰੇ ਵੱਲੇ ਕੰਮ ਕਰੇ। ਪੱਥਰ ਨੂੰ ਚੋਟ ਮਾਰੋ ਅੱਗ ਨਿਕਲਦੀ ਹੈ, ਅਰਥਾਤ ਉਸਦੇ ਵਿੱਚ ਵੀ ਜੀਵਨ ਹੈ। ਪੇੜ ਪੌਦੇ ਕੱਟੋ ਰਸ ਨਿਕਲਦਾ ਹੈ, ਇਹਨਾਂ ਦਾ ਖੂਨ ਹੈ, ਪਰ ਇਸਦੇ ਵਿੱਚ ਜੀਵਨ ਹੈ। ਪਸ਼ੂ ਪਕਸ਼ੀਆਂ ਨੂੰ ਕੱਟੀਏ ਤਾਂ ਰਕਤ ਨਿਕਲਦਾ ਹੈ, ਲਾਲ ਰੰਗ ਦਾ ਖੂਨ ਨਿਕਲਦਾ ਹੈ, ਉਹਨਾਂ ਵਿੱਚ ਵੀ ਜੀਵਨ ਹੈ। ਅਤੇ ਮਨੁੱਖ ਨੂੰ ਕੱਟੋ, ਖੂਨ ਨਿਕਲਦਾ ਹੈ। ਲੇਕਿਨ ਪੱਥਰ ਪਿਆ ਹੋਇਆ ਹੈ, ਜਦ ਤੱਕ ਉਸਨੂੰ ਚੋਟ ਨਾ ਮਾਰੋ ਉਦ ਤੱਕ ਉਹ ਪੱਥਰ ਹਿਲਦਾ ਨਹੀਂ। ਪੇੜ ਪੌਦੇ ਹਵਾ ਨਾਲ ਇਸ ਤਰਫ ਉਸ ਤਰਫ ਚਲਦੇ ਰਹਿੰਦੇ, ਹਾਲਾਂਕਿ ਉਹਨਾਂ ਵਿੱਚ ਵੀ ਕੋਈ ਸੈਂਸੇਸ਼ਨ ਹੈ। ਦੋ ਪੇੜ ਨਾਲ ਨਾਲ ਲਗਾ ਦਿਓ ਤਾਂ ਪਰੇ ਪਰੇ ਹੋ ਜਾਂਦੇ, ਉਹਨਾਂ ਨੂੰ ਇਤਨੀ ਇੱਛਾ, ਇਤਨਾ ਗੁਣ ਹੈ ਉਹਨਾਂ ਵਿੱਚ। ਪਸ਼ੂ ਪਕਸ਼ੀ, ਹਰ ਪਸ਼ੂ ਪਕਸ਼ੀ ਦਾ ਅਲੱਗ ਅਲੱਗ ਗੁਣ ਹੈ, ਲੇਕਿਨ ਮਨੁੱਖਾ ਜਨਮ ਵਿੱਚ ਕੀ ਹੈ, ਮਨੁੱਖ ਨੇ ਪ੍ਰਭੂ ਨੇ ਦੋ ਗੁਣ ਦਿੱਤੇ ਹਨ, ਇੱਕ ਹੈ ਚੇਤਨਤਾ, ਦੂਸਰਾ ਹੈ ਵਿਵੇਕ। ਚੇਤਨਤਾ ਹੈ ਜਾਗ੍ਰਤੀ, ਦੂਸਰਾ ਹੈ ਵਿਵੇਕ, ਸੂਝਬੂਝ, ਅੱਛੇ ਬੁਰੇ ਦੀ ਪਹਿਚਾਣ। ਜਿਹੜੇ ਮਨੁੱਖ ਪੱਥਰ ਦੀ ਤਰ੍ਹਾਂ ਪਏ ਰਹਿੰਦੇ ਹਨ, ਨਾ ਚੇਤਨ ਅਵਸਥਾ ਵਿੱਚ ਹਨ, ਨਾ ਵਿਵੇਕ ਇਸਤੇਮਾਲ ਕਰਦੇ ਹਨ, ਉਹ ਪੱਥਰ ਰੂਪ ਹਨ। ਜਿਹੜੇ ਮਨੁੱਖ ਪੇੜ ਪੌਦੇ ਦੀ ਤਰ੍ਹਾਂ, ਕਦੇ ਇੱਧਰ ਅਤੇ ਕਦੇ ਉੱਧਰ, ਹਵਾ ਇੱਧਰ ਲੈ ਕੇ ਤਾਂ ਇਸ ਤਰਫ਼, ਉੱਧਰ ਲੈ ਕੇ ਤਾਂ ਉਸ ਤਰਫ਼ ਹਨ, ਉਹ ਫਿਰ ਉਹ ਵੀ ਮਨੁੱਖ ਨਹੀਂ ਹਨ। ਔਰ ਜਿਹੜੇ ਮਨੁੱਖ ਪਸ਼ੂ ਪਕਸ਼ੀਆਂ ਤਰਫ਼ ਹਨ, ਉਹਨਾਂ ਦੇ ਕੈਰੈਕਟਰ ਇਸਤੇਮਾਲ ਕਰਦੇ, ਉਹ ਵੀ ਮਨੁੱਖ ਨਹੀਂ ਹਨ। ਮਨੁੱਖ ਉਹ ਹੈ ਜਿਸਨੇ ਕਿ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ, ਜਿਸਨੇ ਅੱਛੇ ਗੁਣ ਅਪਣਾਏ ਹਨ, ਜਿਸਨੇ ਵਿਕਾਰ ਤਜੇ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਵਾਸ਼ਨਾ ਦੁਆਸ਼ ਭਾਵ ਛੱਡਿਆ ਹੈ। ਇਸਦੇ ਵਿਪਰੀਤ ਸਤ ਸੰਤੋਖ ਦਇਆ ਧਰਮ ਪਰਉਪਕਾਰ ਅਪਣਾਇਆ ਹੈ, ਸਹਿਜ ਦੀ ਅਵਸਥਾ ਅਪਣਾਈ ਹੈ ਅਤੇ ਨਿਰਵਾਣ ਦੀ ਪ੍ਰਾਪਤੀ ਕੀਤੀ ਹੈ। ਨਿਰਵਾਣ ਕੀ ਹੈ? ਸਹਿਜ ਹੈ, ਜਿਸ ਵਿੱਚ ਕਿ ਨਾ ਸੁੱਖ ਹੈ ਨਾ ਦੁੱਖ ਹੈ। ਗੁਰੂ ਸਾਹਿਬ ਤੁਹਾਨੂੰ ਕਹਿੰਦੇ ਹਨ ਕਿ ਮਨੁੱਖ ਤੁਹਾਨੂੰ ਮਰਨ ਦੀ ਲੋੜ ਨਹੀਂ ਮੁਕਤੀ ਪ੍ਰਾਪਤ ਕਰਨ ਦੇ ਵਾਸਤੇ। ਮੁਕਤੀ ਇਸ ਜੀਵਨ ਵਿੱਚ, ਇਸ ਹਯਾਤੀ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ ਕਦੋਂ? ਜਦ ਸਵੀਕਾਰ ਸੱਚ ਕੇ ਜਿਹੜੇ ਅਸੂਰੀ ਗੁਣ ਹਨ ਇਹਨਾਂ ਨੂੰ ਛੱਡ ਕੇ, ਗੁਣਾਂ ਜਿਹੜੇ ਦੇਵਤਿਆਂ ਵਾਲੇ ਗੁਣ ਹਨ, ਅਸੂਰੀ ਗੁਣ ਛੱਡ ਕੇ ਦੇਵਤਿਆਂ ਵਾਲੇ ਗੁਣ ਅਪਣਾਓ। ਸਤ ਸੰਤੋਖ ਦਇਆ ਧਰਮ ਪਰਉਪਕਾਰ ਖਿਮਾ ਇਹਨਾਂ ਨੂੰ ਅਪਣਾਓ ਤਾਂ ਤੁਹਾਨੂੰ ਇਸ ਜੀਵਨ ਵਿੱਚ ਮੁਕਤੀ ਪ੍ਰਾਪਤ ਹੋ ਜਾਏਗੀ। ਮੁਕਤੀ ਕਿਸ ਨੂੰ ਕਹਿੰਦੇ ਹਾਂ ਅਸੀਂ? ਦੁੱਖਾਂ ਤੋਂ ਛੁਟਕਾਰਾ। ਦੁੱਖ ਕੀ ਹਨ? ਜੀ ਖੁਦ ਦੁੱਖ ਕ੍ਰੀਏਟ ਕਰਦੇ ਹਾਂ, ਵਿਕਾਰ ਅਪਣਾ ਕੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਪਣਾ ਕੇ, ਤ੍ਰਿਸ਼ਨਾਵਾਂ ਦੁਆਸ਼ ਭਾਵ ਅਪਣਾ ਕੇ ਖੁਦ ਦੁੱਖ ਕ੍ਰੀਏਟ ਕਰਦੇ ਆਪਣੇ ਵਾਸਤੇ। ਕਿਉਂਕਿ ਸਤ ਨੂੰ ਅਪਣਾਈਏ, ਸੰਤੋਖ ਨੂੰ ਅਪਣਾਈਏ, ਦਇਆਵਾਨ ਹੋਈਏ, ਧਰਮੀ ਬਣੀਏ, ਪਰਉਪਕਾਰੀ ਬਣੀਏ, ਸਾਡਾ ਜੀਵਨ ਸਫਲ ਹੋ ਜਾਏਗਾ। ਇਹ ਹੈ ਸਾਡਾ ਕਾਜ, ਸਾਡਾ ਕਾਜ ਇਹ ਹੈ। ਜਿਸਨੇ ਕਾਜ ਸਮਝ ਲਿਆ ਹੈ ਉਹੀ ਅੱਗੇ ਸਕਸੈਸਫੁਲ ਹੁੰਦਾ ਹੈ। ਜਿਸਨੇ ਪੈਸੇ ਕਮਾਉਣੇ ਹਨ ਉਹ ਬਿਜ਼ਨਸ ਕਰੇਗਾ, ਜਿਸਨੇ ਵਿਦਵਾਨ ਬਣਨਾ ਕਿਤਾਬਾਂ ਪੜ੍ਹੇਗਾ, ਅਧਿਆਤਮਿਕ ਹੋਣਾ ਤਾਂ ਗੁਰਬਾਣੀ ਪੜ੍ਹੇਗਾ। ਇਸ ਤਰੀਕੇ ਨਾਲ ਇੱਕ ਕਾਜ ਹੈ, ਸਾਡਾ ਕਾਜ ਇਹ ਹੈ ਅਸੀਂ ਮੁਕਤੀ ਪ੍ਰਾਪਤ ਕਰਨੀ ਹੈ, ਅੱਛੇ ਗੁਣ ਪ੍ਰਾਪਤ ਕਰਕੇ ਮੁਕਤੀ ਪ੍ਰਾਪਤ ਕਰਨੀ ਹੈ। ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰਪੁਰਾ ਆਰਾਧਿਆ ਦਰਗਹਿ ਸੱਚ ਖਰੇ। ਹਰ ਗੁਰਪੁਰਾ ਆਰਾਧਿਆ, ਇਸਨੇ ਗੁਰੂ ਦੀ ਕਿਰਪਾ ਨਾਲ ਪ੍ਰਭੂ ਦੀ ਆਰਾਧਨਾ ਕੀਤੀ ਹੈ, ਨਿਰੰਤਰ ਜਾਪ ਜਪਿਆ ਹੈ, ਦਰਗਹਿ ਸੱਚ ਖਰੇ, ਪ੍ਰਭੂ ਦੀ ਦਰਗਾਹ ਵਿੱਚ ਉਹ ਖਰੇ ਸਾਬਤ ਹੋਣਗੇ। ਗੁਰੂ ਤੁਹਾਡੀ ਵਕਾਲਤ ਕਰੇਗਾ ਉੱਥੇ। ਸਰਬ ਸੁਖਾ ਨਿਰ ਚਰਨ ਹਰ, ਸਰਬ ਸੁਖਾ ਨਿਰ ਚਰਨ ਹਰ, ਸਾਰੀ ਦੁਨੀਆਂ ਦੇ ਸੁੱਖ ਹਨ ਉਹਦਾ ਖਜ਼ਾਨਾ ਹੈ, ਪ੍ਰਭੂ ਦੇ ਚਰਨਾਂ ਵਿੱਚ ਹੈ। ਭਵਜਲ ਬਿਖਮ ਧਰੇ, ਚਰਨਾਂ ਨਾਲ ਲੱਗ ਕੇ ਭਵਜਲ ਬਿਖਮ ਧਰੇ, ਇਹ ਜਿਹੜਾ ਜ਼ਹਿਰੀਲਾ ਭਵ ਸਾਗਰ ਹੈ, ਪ੍ਰਭੂ ਦੇ ਨਾਮ ਰੂਪੀ ਚਰਨ ਪਕੜ ਕੇ ਤੁਸੀਂ ਤਰ ਸਕਦੇ। ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾ ਹੀ ਜਰੇ, ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾ ਹੀ ਜਰੇ। ਜਿਨ੍ਹਾਂ ਨੇ ਪ੍ਰੇਮਾ ਭਗਤੀ ਪ੍ਰਾਪਤ ਕਰ ਲਈ ਹੈ, ਜਿਹਨੇ ਪ੍ਰਭੂ ਨੂੰ ਪ੍ਰੇਮ ਕੀਤਾ ਹੈ, ਨਾਮ ਜਪਿਆ ਹੈ, ਨਿਰੰਤਰ ਜਪ ਕੇ ਪ੍ਰਭੂ ਨੂੰ ਆਰਾਧਿਆ ਹੈ, ਸਿਫਤ ਸਲਾਹ ਕੀਤੀ ਹੈ, ਪ੍ਰੇਮਾ ਭਗਤੀ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਇਹ ਜਿਹੜਾ ਸੰਸਾਰ ਵਿਖਿਆ ਰੂਪ ਸੰਸਾਰ ਜਿਹੜਾ ਹੈ, ਵਿਸ਼ ਰੂਪ ਸੰਸਾਰ ਉਹਨਾਂ ਨੂੰ ਜਰਦਾ ਨਹੀਂ ਹੈ, ਕੂੜ ਗਏ ਡੁੱਬਦਾ ਨਸੀ। ਉਹਨਾਂ ਨੂੰ ਕੀ ਹੁੰਦਾ ਹੈ? ਕੂੜ ਉਹਨਾਂ ਦੇ ਨਜ਼ਦੀਕ ਨਹੀਂ ਜਾਂਦਾ, ਕੂੜ ਝੂਠ ਉਹਨਾਂ ਦੇ ਨਜ਼ਦੀਕ ਨਹੀਂ ਜਾਂਦਾ। ਇਹ ਝੂਠੀ ਦੁਨੀਆ, ਇਹ ਝੂਠੇ ਅਵਗੁਣ, ਝੂਠੇ ਵਿਕਾਰ ਉਸਦੇ ਨਜ਼ਦੀਕ ਨਹੀਂ ਜਾਂਦੇ। ਮਾਇਆ ਤੁਸੀਂ ਟੱਚ ਤੱਕ ਨਹੀਂ ਕਰ ਸਕਦੇ ਤਦ ਤੁਸੀਂ ਨਾਮ ਸਿਮਰਨ ਕਰੋਗੇ। ਕੂੜ ਗਏ ਦੁਬਿਧਾ ਨਸੀ, ਦੁਬਿਧਾ ਦੁਚਿਤਾਪਨ, ਗੁਰੂ ਕੋਲੋਂ ਅਲੱਗ ਹੋਣਾ, ਸੋਚਣਾ ਕਿ ਆਤਮਾ ਅਤੇ ਪਰਮਾਤਮਾ ਅਲੱਗ ਅਲੱਗ ਹੈ, ਸੋਚਣਾ ਕਿ ਅਸੀਂ ਪ੍ਰਭੂ ਦੀ ਅੰਸ਼ ਨਹੀਂ ਹਾਂ, ਇਹ ਦੁਬਿਧਾ ਹੈ, ਦੁਚਿਤਾਪਨ ਹੈ। ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਭਰੇ, ਫਿਰ ਤੁਹਾਡੇ ਅੰਦਰ ਪੂਰਨ ਸੱਚ ਭਰੇ, ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ, पार ब्रह्म प्रभ सेव दे, मन अंदर एक रहे। पार ब्रह्म प्रभ सेव दे, मन अंदर एक रहे। उस पार ब्रह्म परमात्मा सेवते हुए उस सेवा की है जो प्रभु ने जो चीजा क्रिएट की, सारी दुनिया जड़ी है, भावे मनुख हैं, जीव जंतु हैं, पेड़ पौधे हैं, हवा है, पानी है, जो कुछ भी है सब प्रभु दी क्रिएशन है। पार ब्रह्म प्रभ सेव दे, मन अंदर एक तरह इकुन रात के प्रभु दी सिर्फ सलाह करनी है, और ऐसा काम नहीं करने जान के प्रभु नाराज होएगा। प्रभु जरूर नाराज होएगा अगर उसी क्रिएशन ने तुसी प्रदूषित करोगे। महादिवस मुहूर्त फले जिसको नजर करे, उसे वास्ते की है महादिवस मुहूर्त फले। महीना होवे, दिन होवे, कोई मुहूर्त होवे, कोई पल होवे, सब उसे वास्ते भले हैं अगर प्रभु जी सवली नजर होवे। अगर प्रभु नजर करे थोड़े से, सवली नजर करे थोड़े ऊपर, नानक मंगे दरस्तान कृपा करो भाई। साहब कह रहे हैं कि मैं तेरे दर्शन का दान मंगता हाँ, प्रभु मैं तेरे दर्शन का दान मंगता हाँ ताकि मेरे ते तेरी कृपा हो सके, कृपा करो हरे। इस तरीके दे नाल असी जीवन जीवना है, विकार तच के जीवन जीवना है। अगर विकारी हो के सुते सुते जागृत अवस्था कभी अपन नहीं अपनानी, वे कभी कभी इस्तेमाल नहीं करना, असी मनुखा जीवन दे रहा है ये व्यर्थ गवा देंगे, फिर 84 लगते जून ही पै जावे। बारह माह का संदेश ही यह है कि अच्छे इंसान बनो, अच्छे कर्म करो, प्रभु खुश सके तुहानू, तो प्रभु खुश हो सके तुहाडे कोलों, तुहाडी तुहानू मुक्ति प्राप्त हो सके। इस तरीके दे नाल इस महीने का कुछ व्याख्यान होया है जी, फुल चुक दी माफी देना जी।